श्री वाहे गुरु साहेब जी समेक राज कपटं रूप कपटं तन कपटं कुल गर्भतः सचंत दिखिया शल्लं शिदरं नानक बिन हर संग ना चालते राज कपटं रूप कपटं तन कपटं कुल गर्भतः सचंत दिखिया शल्लं शिदरं नानक बिन हर संग ना चालते पे खंदड़ो की पुल तुम्मा दिसम सोहना पद नाल हंदड़ो मुल नानक साथ ना जुलई माया पौड़ी चल दिया नाल ना चले सो क्यों संजिया तिसका कहो क्या जतना जिस ते वंजिया हार बिसरया क्यों त्रिपतावै ना मन रंजिया प्रभु शोभ अन लागै नरक समंजिया हो कृपाल दयाल नानक पौ पंजिया प्रभु शोभ अन लागै नरक समंजिया हो कृपाल दयाल नानक पौ पंजिया वाहेगुरु जी का खालसा वाहेगुरु जी की फतेह।
परम सन्मान आवर साहिब कमाल बारगहे इनायत के मालक कलयुगी जीवों के उद्धार करता साहिब सहाबा ज्योत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलां च विराजमान गुरु प्यारी साध संगत गुरुदेव जी दी महान इनायत दा सदका साढ़े सारयां दे सिर ते मरहमत मई रखे हाथ दा सदका जीवन दा अज दा दिन भी प्राप्त होया और इस नवे दिन दी जो नवे जन्म समान है शुरुआत करन दा बल भी साहिब जी ने नजरे इनायत कर दिया इस ब्रह्मांड दे सब तो पावन स्थान जिस वर्गा अनंत ब्रह्मांडा च होर कोई दिखाई नहीं पैंदा सचखंड श्री हरिमंदर साहिब विखे प्रदान किया है। साहिब जी दे दर तो निवाजे हुए कीर्तनिया तो बड़े प्रेम रस विच सर्वत्र आशा पूर्ण करनहार ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਸਰਵਣ ਕੀਤੇ ਨੇ, ਫਿਰ ਸਦਾਏ ਬਾਰਗਾਹ ਅੰਮ੍ਰਿਤ ਵੇਲੇ ਪਾਵਨ ਹੁਕਮਨਾਮੇ ਦੇ ਮਹਾਨ ਬਚਨਾਂ ਦਾ ਪਾਠ ਆਪਣੇ ਪ੍ਰੇਮ ਸਹਿਤ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪ੍ਰਤੱਖ ਬਿਰਾਜਮਾਨ ਹਨ। ਪ੍ਰੇਮ ਸਹਿਤ ਵਿਸ਼ਵਾਸ ਸਹਿਤ ਦੀਦਾਰ ਕਰਦਿਆਂ ਸਤਿਕਾਰ ਕਰਦਿਆਂ ਤੇ ਨਮਸਕਾਰ ਕਰਦਿਆਂ ਇੱਕ ਦਫਾ ਫਿਰ ਤੋਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਹਿਮਾ ਦੇ ਮਾਲਕ ਤਪਤ ਮਾਹੇ ਠਾਣ ਵਰਤਾਈ, ਜਿਨ੍ਹਾਂ ਦੇ ਆਚਰਣ ਤੋਂ ਜੀਵਨ ਤੋਂ ਇਹ ਮਹਾਨ ਕ੍ਰਿਸ਼ਮਾ ਪ੍ਰਤੱਖ ਦਿਖਾਈ ਪਿਆ, ਜਿਨ੍ਹਾਂ ਨੇ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਆਪਣੀ ਮੁਬਾਰਕ ਜ਼ਬਾਨ ਤੋਂ ਕੋਈ ਸੜਦਾ ਹੋਇਆ ਬੋਲ ਨਹੀਂ ਆਖਿਆ, ਬਲਕਿ ਮਹਾਨ ਸਦਾ ਆਪ ਦੇ ਕੰਠ ਤੋਂ ਪ੍ਰਗਟ ਹੋਈ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇੱਕ ਨਾਮ ਹੀ ਹੈ ਜਿਸ ਨੂੰ ਜਪਦਿਆਂ ਹੋਇਆਂ ਮਨੁੱਖ ਨੂੰ ਪਾਰ ਬ੍ਰਹਮ ਪਰਮੇਸ਼ਰ ਦੀ ਹਰ ਕਿਰਤ, ਹਰ ਕਰਨੀ, ਹਰ ਕੀਤਾ ਹੋਇਆ ਕੰਮ ਮਿੱਠਾ ਲੱਗਣ ਲੱਗ ਪੈਂਦਾ ਹੈ। ਨਹੀਂ ਤਾਂ ਜਿਤਨਾ ਅੰਦਰ ਜ਼ਹਿਰ ਵੱਧਦਾ ਹੈ ਉਤਨਾ ਰਸਨਾ ਤੇ ਕੌੜਾਪਨ ਆ ਜਾਂਦਾ ਹੈ। ਜੈਸੇ ਕਿਸੇ ਮਨੁੱਖ ਨੂੰ ਤੇਜ਼ ਬੁਖਾਰ ਚੜਿਆ ਹੋਵੇ ਤੇ ਉਸਨੂੰ ਮਿੱਠਾ ਸ਼ਰਬਤ ਵੀ ਪਿਲਾਈਏ ਤੇ ਘੁੱਟ ਭਰ ਕੇ ਕਹਿ ਦਿੰਦਾ ਕੌੜਾ ਹੈ, ਕੌੜਾ ਹੈ, ਕਿਉਂਕਿ ਅੰਦਰ ਇਤਨਾ ਕੌੜਾ ਬਣ ਗਿਆ ਉਸਨੂੰ ਮਿਸਰੀ ਵੀ ਕੌੜੀ ਲੱਗਦੀ ਹੈ। ਪਰ ਨਾਮ ਨਾਲ ਇਤਨੀ ਮਿਠਾਸ ਬਣ ਜਾਂਦੀ ਹੈ, ਰਸ ਬਣ ਜਾਂਦਾ ਹੈ ਕਿ ਦੁੱਖ ਵੀ ਦਾਤ ਪ੍ਰਤੀਤ ਹੋਣ ਲੱਗ ਪੈਂਦਾ ਹੈ। ਇਸ ਲਈ ਸਾਹਿਬ ਨਾਮ ਦੀ ਹੀ ਮੰਗ ਕਰਦੇ ਨੇ, ਤੇਰਾ ਕੀਆ ਮਿੱਠਾ ਲੱਗੈ। ਉਹ ਜਿਸ ਬਰਕਤ ਨਾਲ ਮਿੱਠਾ ਲੱਗਦਾ ਹੈ ਉਹ ਬਰਕਤ ਆਪ ਮੰਗਦੇ ਨੇ, ਨਾਮ ਪਦਾਰਥ ਨਾਨਕ ਮੰਗ ਹੈ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤ ਰਗਲੇਜ ਬੋਲ ਸਾਡੀ ਝੋਲੀ 'ਚ ਪਾ ਰਹੇ ਨੇ, ਜਿਨ੍ਹਾਂ ਵਿੱਚ ਆਪ ਫੁਰਮਾਨ ਕਰਦੇ ਨੇ, ਪ੍ਰਭੂ ਛੋੜ ਅੰਨ ਲੱਗੈ ਨਰਕ ਸਮੰਜੀ ਹੈ, ਹੋ ਕਿਰਪਾਲ ਦਿਆਲ ਨਾਨਕ ਪਉ ਪੰਜੀ ਹੈ। ਬੜੇ ਗਹਿਰੇ ਵਿਚਾਰ ਸਤਿਗੁਰੂ ਜੀ ਨੇ ਸਾਡੀ ਜੀਵਾਂ ਦੀ ਨਿਮਾਣੀ ਝੋਲੀ ਨੂੰ ਨਿਵਾਜਦਿਆਂ ਹੋਇਆਂ ਪਾਏ ਹਨ। ਫੁਰਮਾਨ ਕਰਦੇ ਨੇ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਜੋ ਹੋਰ ਹੋਰ ਪਾਸੇ ਲੱਗ ਜਾਂਦੇ ਨੇ, ਪ੍ਰਭੂ ਛੋੜ ਅੰਨ ਲੱਗ ਹੈ ਨਰਕ ਸਮੰਜੀ ਹੈ, ਉਹਨਾਂ ਦਾ ਜੀਵਨ ਡੇ ਬਾਈ ਡੇ ਪਲ ਪਲ ਕਰਕੇ ਸਨੇ ਸਨੇ ਨਰਕ ਵਿੱਚ ਹੀ ਸਮਾ ਜਾਂਦਾ ਹੈ। ਮਰਨ ਤੋਂ ਬਾਅਦ ਨਰਕ ਲੱਭਣ ਦੀ ਲੋੜ ਨਹੀਂ ਹੈ, ਜਿਉਂਦੇ ਜੀ ਨਰਕ ਵਿੱਚ ਆਉਂਦੇ ਨੇ। ਐਸੇ ਮਨੁੱਖ ਜਿੱਥੇ ਜਾਂਦੇ ਨੇ ਸੰਸਾਰ ਤੇ ਨਰਕ ਪੈਦਾ ਕਰਦੇ ਨੇ, ਦੂਜਿਆਂ ਲਈ ਦੁੱਖ ਪੈਦਾ ਕਰਦੇ ਨੇ, ਕਸ਼ਟ ਪੈਦਾ ਕਰਦੇ ਨੇ, ਔਰ ਅੰਦਰੋਂ ਅੰਦਰ ਝਗੜੇ ਚੱਲਦੇ ਰਹਿੰਦੇ ਨੇ, ਫਸਾਦ ਫਿਤਨੇ ਚੱਲਦੇ ਰਹਿੰਦੇ ਨੇ। ਐਸੇ ਮਨੁੱਖ ਜੋ ਨਾਮ ਨਾਲੋਂ ਟੁੱਟੇ ਹੋਏ ਹਨ, ਉਹਨਾਂ ਨੂੰ ਨਰਕ ਲੱਭਣ ਦੀ ਲੋੜ ਨਹੀਂ ਹੈ, ਉਹ ਸਵਯਮ ਹੀ ਨਰਕ ਹੁੰਦੇ ਹਨ, ਉਹ ਨਰਕ ਦਾ ਹੀ ਅਵਤਾਰ ਹੁੰਦੇ ਨੇ, ਨਰਕ ਫਿਰਦੇ ਪਏ ਨੇ। ਉਹਨਾਂ ਨੂੰ ਮਰਨ ਤੋਂ ਬਾਅਦ ਦੋਜ਼ਖ 'ਚ ਪੈਣ ਦੀ ਲੋੜ ਨਹੀਂ ਹੈ। ਐਸਾ ਮਨੁੱਖ ਜਿੱਥੇ ਪੈਰ ਰੱਖੇ ਉੱਥੇ ਹੀ ਦੋਜ਼ਖ ਬਣ ਜਾਂਦਾ ਹੈ, ਉਹੀ ਜਗ੍ਹਾ ਦੋਜ਼ਖ ਹੁੰਦੀ। ਕਬੀਰ ਕਹਿੰਦੇ ਨੇ ਐਸਾ ਘਰ ਤੇ ਸ਼ਮਸ਼ਾਨ ਘਾਟ ਵਰਗਾ ਹੁੰਦਾ ਹੈ ਜਿੱਥੇ ਨਾਮ ਜਪਣ ਵਾਲਾ ਨਾ ਹੋਵੇ। ਕਿਤਨੇ ਮਹਾਂਬੋਲ ਨੇ ਅਧਿਆਤਮਿਕਤਾ ਨਾਲ ਲਬਰੇਜ਼ ਭਗਤ ਸਿਰਮੌਰ ਭਗਤ ਕਬੀਰ ਜੀ ਦੇ, ਆਪ ਫੁਰਮਾਨ ਕਰਦੇ ਹੋਏ ਕਹਿੰਦੇ ਨੇ ਜੈ ਕਰ ਸਾਧਨਾ ਸੇਵੀਐ। ਜਿੱਥੇ ਗੁਰੂ ਦਾ ਸਤਿਕਾਰ ਨਹੀਂ ਹੈ, ਪਾਰ ਬ੍ਰਹਮ ਪਰਮੇਸ਼ਵਰ ਦਾ ਅਦਬ ਨਹੀਂ ਹੈ, ਉਹ ਘਰ ਸ਼ਮਸ਼ਾਨ ਸਰੀਖੇ ਹੁੰਦਾ ਹੈ। ਤੇ ਘਰ ਮਰ ਹਟ ਸਾਰ ਖੇ ਭੂਤ ਵਸੈ ਤਿੰਨ ਮਾਏ। ਉਹ ਨਰਕ ਵਰਗੇ ਜੀਵ ਨਰਕ ਘਰ ਹੁੰਦਾ ਹੈ, ਤੇ ਜੇ ਸਵਰਗ ਲੱਭਣਾ ਹੋਵੇ, ਸਵਰਗ ਦੀ ਕਲਪਨਾ ਆਸਮਾਨਾਂ ਚ ਕਰਨ ਦੀ ਲੋੜ ਨਹੀਂ ਹੈ। ਬਈ ਕਿਤੇ ਆਸਮਾਨ ਚ ਜਾਵਾਂਗੇ ਉੱਥੇ ਸਵਰਗ ਲੱਭੇਗਾ, ਉੱਥੇ ਬਹਿਸ਼ਤ ਲੱਭੇਗਾ, ਹੈਵਨ ਪ੍ਰਾਪਤੀ ਹੋਵੇਗੀ। ਮਹਾਰਾਜ ਕਹਿੰਦੇ ਨੇ ਐਸਾ ਪੁਰਖ ਜਿੱਥੇ ਹੋਵੇ ਉੱਥੇ ਹੀ ਤੀਰਥ ਬਣ ਜਾਂਦਾ ਹੈ। ਅੱਠ ਸੜ ਤੀਰਥ ਜੇ ਸਾਧ ਪੱਗ ਧਰੈ, ਉਹ ਜਿੱਥੇ ਜਾਂਦਾ ਸਵਰਗ ਵੰਡਦਾ ਜਾਂਦਾ ਹੈ, ਬੈਸਤ ਵੰਡਦਾ ਜਾਂਦਾ ਹੈ। ਪਰ ਨਾਮ ਨਾਲੋਂ ਟੁੱਟਿਆ ਹੋਇਆ ਮਨੁੱਖ ਜਿੱਥੇ ਜਾਏਗਾ ਨਰਕ ਦੀ ਅਗਨ ਵੰਡਦਾ ਹੋਇਆ ਜਾਏਗਾ, ਕੋਲੇ ਸੁੱਟਦਾ ਹੋਇਆ ਜਾਏਗਾ, ਉਹਦਾ ਜੀਵਨ ਐਸਾ ਬਣ ਜਾਂਦਾ ਹੈ। ਉਹਦੀ ਜ਼ਬਾਨ ਤੋਂ ਬੋਲ ਨਹੀਂ ਨਿਕਲਣਗੇ, ਬਲਕਿ ਬੋਲਾਂ ਦੀ ਜਗ੍ਹਾ ਅਪ ਸ਼ਬਦ ਨਿਕਲਣਗੇ। ਨਿੰਦਾ ਨਿਕਲੇਗੀ, ਚੁਗਲੀ ਨਿਕਲੇਗੀ, ਵੈਰ ਵਿਰੋਧ ਲਬਰੇਜ਼ ਬੋਲ ਨਿਕਲਣਗੇ। ਥੋੜ੍ਹਾ ਜਿਹਾ ਅਲਰਟ ਹੋਣਾ ਚਾਹੀਦਾ। ਅੱਜ ਕੱਲ੍ਹ ਡਿਜੀਟਲ ਜ਼ਮਾਨਾ ਹੈ ਤੇ ਹਰ ਦਰੋ ਦੀਵਾਰ ਤੇ ਕੈਮਰੇ ਲੱਗੇ ਹੋਏ ਨੇ, ਲੋਕਾਂ ਦੀਆਂ ਗਲੀਆਂ ਚ ਲੱਗੋ ਕੈਮਰੇ ਲੱਗੇ ਹੋਏ ਨੇ। ਹਰ ਲੰਘਣ ਵਾਲੇ ਨੂੰ ਵਾਚ ਆਊਟ ਕੀਤਾ ਜਾਂਦਾ, ਕੌਣ ਲੰਘ ਰਿਹਾ, ਕੌਣ ਆਇਆ, ਕੌਣ ਗਿਆ। ਬਹੁਤ ਸਾਰੀਆਂ ਕਾਲੋਨੀਜ਼ ਐਸੀਆਂ ਨੇ ਹਰ ਆਉਣ ਵਾਲੇ ਵਹੀਕਲ ਦਾ ਨੰਬਰ ਵੀ ਲਿਖਿਆ ਜਾਂਦਾ। ਇਹਨਾਂ ਕੈਮਰਿਆਂ ਵਿੱਚ ਬੜੀ ਟੈਕਨੀਕ ਆ ਗਈ ਹੈ, ਇਹ ਨਾਲ ਵੀਡੀਓ ਵੀ ਬਣਾਉਂਦੇ ਨੇ, ਨਾਲ ਸਟਿਲ ਫੋਟੋ ਵੀ ਲਈ ਜਾਂਦੇ ਨੇ, ਹਰ ਕਾਰ ਦਾ ਨੰਬਰ ਆਈ ਜਾਂਦਾ। ਚੰਗੀ ਗੱਲ ਹੈ, ਸੇਫਟੀ ਵਾਸਤੇ, ਸਿਕਿਉਰਿਟੀ ਵਾਸਤੇ, ਆਪਣੀ ਹਿਫਾਜ਼ਤ ਲਈ ਚੰਗੀ ਗੱਲ ਹੈ। ਬੰਦੂਕ ਲੈ ਕੇ ਖਲੋਣ ਨਾਲੋਂ ਦਰਵਾਜ਼ੇ ਤੇ ਕੈਮਰਾ ਲਾ ਦਿਓ, ਲੋਕਾਂ ਦੀ ਹਿੰਮਤ ਨਹੀਂ ਪੈਂਦੀ ਗਲਤ ਹਰਕਤ ਕਰਨ ਦੀ। ਮੈਂ ਅਰਜ਼ ਕਰਨਾ ਚਾਹੁੰਦਾ, ਜਿਸੇ ਗਲੀ ਚੋਂ ਲੰਘਣ ਵਾਲਿਆਂ ਨੂੰ ਅਸੀਂ ਵਾਚਦੇ ਹਾਂ, ਦੇਖਦੇ ਹਾਂ ਕੌਣ ਜਾ ਰਿਹਾ, ਇੰਨੀ ਵਾਰੀ ਇਹ ਕਿਉਂ ਆਇਆ, ਉੱਥੇ ਥੋੜ੍ਹੇ ਜਿਹੇ ਆਪਣੇ ਹਿਰਦੇ ਨੂੰ ਵੀ ਦੇਖਣਾ, ਕਿਤੇ ਨਰਕ ਤੇ ਨਹੀਂ ਬਣਦਾ ਜਾ ਰਿਹਾ, ਇਹ ਕਿਤੇ ਦੋਜ਼ਖ ਤੇ ਨਹੀਂ ਬਣਦਾ ਜਾ ਰਿਹਾ। ਅਗਰ ਬਾਰ ਬਾਰ ਵੈਰ ਦੇ, ਵਿਰੋਧ ਦੇ, ਵਾਸ਼ਨਾ ਦੇ, ਕ੍ਰੋਧ ਦੇ ਹਿਰਦੇ ਦੀਆਂ ਗਲੀਆਂ ਵਿੱਚ ਵਿਚਾਰ ਭਰਮਣ ਕਰ ਰਹੇ ਨੇ, ਤਾਂ ਫਿਰ ਸਾਵਧਾਨ ਹੋਣ ਦੀ ਲੋੜ ਹੈ, ਫਿਰ ਦਾ ਨਰਕ ਬਣਦਾ ਜਾ ਰਿਹਾ। ਤੇ ਜੇ ਵਾਰ ਵਾਰ ਗੁਰੂ ਦੀ ਯਾਦ ਆ ਜਾਂਦੀ ਹੈ, ਸਿਮਰਨ ਚੱਲ ਪੈਂਦਾ ਹੈ, ਵਾਹਿਗੁਰੂ 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 ਚੱਲ ਪੈਂਦਾ, ਮੂਲ ਮੰਤਰ ਚੱਲ ਪੈਂਦਾ। ਹੁਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਵੀ ਆ ਗਿਆ, ਆਪ ਸਾਰਿਆਂ ਤੱਕ ਪਹੁੰਚਿਆ ਹੋਵੇਗਾ, ਤੁਸੀਂ ਪੜ੍ਹਿਆ ਹੋਵੇਗਾ ਸਾਰਿਆਂ ਨੇ, ਜਿਨ੍ਹਾਂ ਦੇ ਕੋਲ ਇਹ ਵਟਸਐਪ ਰਾਹੀਂ ਜਾਂ ਹੋਰ ਕਿਸੇ ਸਾਧਨ ਰਾਹੀਂ ਪਹੁੰਚਿਆ ਹੋਵੇ, ਇਸ ਨੂੰ ਅੱਗੇ ਸਾਰਿਆਂ ਤੱਕ ਜ਼ਰੂਰ ਪਹੁੰਚਾ ਦੇਣਾ। ਸੇਵਾ ਹੀ ਹੋਵੇਗੀ ਗੁਰੂ ਦੀ, ਗੁਰੂ ਨਾਨਕ ਦੀ ਸੇਵਾ ਹੋਵੇਗੀ। ਔਰ ਇਹ ਬਾਕਾਇਦਾ ਆਦੇਸ਼ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਿ ਸ਼ਾਮੀ ਪੰਜ ਵੱਜਣ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨੂੰ ਮਨਾਉਂਦੇ ਹੋਏ, 1 ਨਵੰਬਰ ਤੋਂ ਤਾਰੀਖ ਪਾਈ ਹੈ, ਜਿੱਥੇ 5 ਵਜਣ ਉੱਥੇ 10 ਮਿੰਟ ਮੂਲ ਮੰਤਰ ਦਾ ਪਾਠ ਜ਼ਰੂਰ ਕਰਨਾ ਹੈ। ਇਹ ਆਦੇਸ਼ ਆਇਆ ਹੈ ਕਿ ਪਾਠ ਕਰਨ ਨਾਲ ਕੀ ਹੋਵੇਗਾ, ਵਾਰ ਵਾਰ ਪ੍ਰਭੂ ਦਾ ਜਪ ਕਰਨ ਨਾਲ ਕੀ ਹੋਵੇਗਾ, ਇਹ ਜੀਵਨ ਸਵਰਗ ਬਣ ਜਾਏਗਾ, ਸੱਚਖੰਡ ਬਣ ਜਾਏਗਾ। ਜੈਸੇ ਬਹੁਤ ਚਿਰਾਗ ਜਲ ਜਾਣ ਤੇ ਦੀਪਾਵਲੀ ਹੋ ਜਾਂਦੀ ਹੈ, ਇਸ ਤਰ੍ਹਾਂ ਬਹੁਤ ਲੋਕ ਨਾਮ ਜਪਣ ਲੱਗ ਪੈਣ ਤੇ ਮੈਂ ਅਰਜ਼ ਕਰਾਂ ਸਤਯੁਗ ਹੋ ਜਾਂਦਾ, ਬਹੁਤ ਲੋਕ ਨਾਮ ਨਾਲੋਂ ਟੁੱਟ ਜਾਣ ਤੇ ਕਲਯੁਗ ਹੋ ਜਾਂਦਾ। ਇਹ ਬੋਲ ਵੀ ਸਾਹਿਬ ਜੀ ਨੇ ਆਪਣੀ ਬਾਣੀ ਚ ਆਖੇ ਨੇ, ਇੱਕ ਘੜੀ ਨਾ ਮਿਲਤੇ ਤਾਂ ਇਸ ਦਾ ਫਲ ਕੀ ਹੋਵੇਗਾ। ਮਹਾਰਾਜ ਕਹਿੰਦੇ ਤਾਂ ਕਲਯੁਗ ਹੋਤਾ, ਤੇਰਾ ਜੀਵਨ ਹੀ ਕਲਾ ਕਲੇਸ਼ ਨਰਕ ਬਣ ਜਾਏਗਾ, ਜੀਵਨ ਵਿੱਚ ਸੁੱਖ ਨਹੀਂ ਰਹੇਗਾ, ਦੁੱਖਾਂ ਨਾਲ ਭਰਿਆ ਰਹੇਗਾ। ਪ੍ਰਭੂ ਛੋੜ ਅੰਨ ਲੱਗਦਾ, ਨਰਕ ਸਮੰਜੀ ਹੈ, ਹੋ ਕਿਰਪਾਲ ਦਇਆਲ ਨਾਨਕ ਭਉ ਪੰਜੀ ਹੈ। ਇਹ ਨਰਕ ਦਾ, ਇਹ ਮੌਤ ਦਾ, ਇਹ ਦੁੱਖਾਂ ਦਾ ਡਰ ਮੇਰੇ ਹਿਰਦੇ ਚੋਂ ਟੁਕੜੇ ਟੁਕੜੇ ਹੋ ਜਾਵੇ, ਭੱਜ ਜਾਵੇ, ਖਤਮ ਹੋ ਜਾਏ, ਐਸੀ ਦਇਆਲਤਾ ਕਿਰਪਾਲਤਾ ਦੀ ਨਜ਼ਰ ਮੇਰੇ ਤੇ ਕਰੋ, ਮਿਹਰ ਕਰੋ। ਤੇ ਜਦੋਂ ਮਿਹਰ ਹੁੰਦੀ ਹੈ ਤਾਂ ਪ੍ਰਮਾਣ ਇਹ ਹੁੰਦਾ ਹੈ, ਸਬੂਤ ਇਹ ਹੁੰਦਾ ਹੈ, ਮਨੁੱਖ ਅੰਮ੍ਰਿਤ ਵੇਲੇ ਜਾਗ ਕੇ ਜਪਣ ਲੱਗ ਪੈਂਦਾ, ਵਾਹਿਗੁਰੂ 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 ਇਹ ਜਪਣ ਲੱਗ ਪੈਂਦਾ। ਇਸ ਨੂੰ ਜਪਦਿਆਂ ਜਪਦਿਆਂ ਜਿੱਥੇ ਜਪੀਏ ਉਹ ਹਿਰਦਾ ਤੇ ਸਵਰਗ ਬਣਦਾ ਹੀ ਹੈ, ਭਾਵ ਪਵਿੱਤਰ ਹੁੰਦਾ, ਪਾਕ ਸਾਫ ਹੋ ਜਾਂਦਾ ਹੈ। ਕਬੀਰ ਕਹਿੰਦੇ ਸਾਰਾ ਪਿੰਡ ਵੀ ਪਵਿੱਤਰ ਹੋ ਜਾਂਦਾ, ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਅਸਮਾਨਾਂ ਤੇ ਸਵਰਗਾਂ ਦੀ ਕਲਪਨਾ ਉਹਨਾਂ ਲੋਕਾਂ ਨੇ ਕੀਤੀ ਹੈ ਜੋ ਨਾਮ ਨਾਲ ਨਹੀਂ ਜੁੜੇ ਹੋਏ, ਜੋ ਨਾਮ ਜਪਣ ਵਿੱਚ ਅਸਮਰੱਥ ਰਹਿ ਗਏ, ਉਹਨਾਂ ਨੇ ਸਵਰਗਾਂ ਦੀ ਕਲਪਨਾ ਕੋਈ ਨਹੀਂ ਕੀਤੀ, ਜਿਨ੍ਹਾਂ ਨੇ ਨਾਮ ਨਾਲ ਹਿਰਦਾ ਜੋੜਨ ਸਫਲਤਾ ਪ੍ਰਾਪਤ ਕਰ ਲਈ। ਗੁਰੂ ਦੀ ਕਿਰਪਾ ਦੀ ਬਾਤ ਜਿਨ੍ਹਾਂ ਦੀ ਝੋਲੀ ਚ ਪੈ ਗਈ, ਬਲਕਿ ਉਹ ਤਾਂ ਐਸਾ ਕਹਿ ਉੱਠਦੇ ਨੇ ਕਹਿ ਸੁਰਗ ਕਹਿ ਨਰਕ ਵਿਚਾਰਾ, ਸੰਤਨ ਦੋ ਰਾਬੇ ਨਹੀਂ ਚਾਹੀਦੀ ਲੋੜ ਹੀ ਕੋਈ, ਨਰਕ ਦਾ ਆ ਨਹੀਂ ਸਕਦਾ ਲਈ ਨੇੜੇ ਨਾਮ ਜਪਣ ਵਾਲੇ ਤੇ ਨਾਮ ਤੋਂ ਵੱਡਾ ਸਵਰਗ ਹੈ ਕੋਈ ਨਹੀਂ, ਇਸ ਲਈ ਦੋਵੇਂ ਰੱਦ ਕਰ ਦਿੱਤੇ, ਦੋਵਾਂ ਦੀ ਲੋੜ ਹੀ ਕੋਈ। ਕਹਿ ਸੁਰਗ ਕਹਿ ਨਰਕ ਵਿਚਾਰਾ, ਸੰਤਨ ਦੋ ਰਾਬੇ, ਇਹ ਮਹਾਨ ਅਵਸਥਾ ਪ੍ਰਾਪਤ ਕਿੱਥੋਂ ਹੋਈ ਹੈ, ਕਿਵੇਂ ਝੋਲੀ ਭਰ ਗਈ ਹੈ। ਤੋ ਆਪ ਕਹਿੰਦੇ ਹਮ ਕਾਹੂ ਕੀ ਕਾਣ ਨਾ ਕੱਢ ਪਏ, ਆਪਣੇ ਗੁਰ ਪ੍ਰਸਾਦੇ, ਆਪਣੇ ਗੁਰੂ ਦੀ ਕਿਰਪਾ ਚੋਂ ਮਿਲਿਆ, ਨਵਾਜਿਸ਼ ਚੋਂ ਮਿਲਿਆ ਹੈ। ਜੇ ਨਾਮ ਨਾਲੋਂ ਟੁੱਟ ਜਾਈਏ ਤਾਂ ਫਿਰ ਭਾਵੇਂ ਕਿਤਨਾ ਸੋਹਣਾ ਰੂਪ ਹੋਵੇ, ਕਿਤਨਾ ਧਨ ਕੋਲ ਹੋਵੇ। ਮਹਾਰਾਜ ਦੇ ਬੋਲ ਤਾਂ ਤੁਸੀਂ ਸੁਣਦੇ ਹੀ ਹੈਗੇ, ਜਿਸ ਵਿੱਚ ਆਪ ਫੁਰਮਾਨ ਕਰਦੇ ਨੇ कितने महान बोल मेरे साहब जी ने साड़ी झोली च पाए ने, अत सुंदर कुलीन चतुर मुखम्यानी धनवंत मृतक कहिए नानका, जे प्रीत नहीं भगवंत। प्रभु का नाम नहीं वसया, परब्रह्म परमेश्वर नाल प्रेम नहीं बनया तो फिर मुर्दा है तो नरक च पिया है, होर की है। मुर्दा पिया रहे तो बीमारियां होंदिया ने, बदबुआ होंदिया ने, तो नाम तो टुटिया मन भी हंकार दियां बीमारियां होंदियां ने, बदबुआ वासना दियां होंदियां, वैर विरोध की सड़ेहान निकलती है। इसलिए मनना पड़ेगा कि सो जीविया जिस मन वसया, सो नानक अवर न जीवे कोय, जे जीवे पत लथी जाए सब हराम जेता किस खाए। ये भी महाराज तो पुछ लीए, इत्थे ही ना रुक जाया करिए कह के महाराज जी, तो समस्या का समाधान भी पुछिए। महाराज पत किवें लंदी, बेपते किवें होईदा है, तो साहब यही हूब हू बोल कंजने, राज रंग माल रंग, ध्यान नाल सुनना, राज रंग माल रंग, रंग रत्ता नचै नंग, नानक ठगया मुठा जाए, विण नामे पत गया गवाए। जे नाम कोल नहीं है तो पुरखा तेरी पत नहीं रह सकती, तेरा सम्मान नहीं रह सकता, बड़िया बड़िया के मस्तक ते कलंक लग जाता है, काले टिक्के लग जाते हैं। कारण की है, नाम नाल हिरदा नहीं जुड़िया है। ते महाराज कहने जिनी नाम ते आया गए मुसकत काल, उन्हों का मस्तक क्यों गया होया। आप मिलके भी सारे पढ़ सकते हैं, नानक ते मुख उजले, केती छुट्टी नाल मुख उजले हो गए, मुख पावनता नाल भर गए, उन्हों का चेहरा बेदाग हो गया, कोई कलंक नहीं रहा। कौन को कलंक रहो, राम नाम लेप ही पतित पवित पए, राम कहत ही। महाराज दे बोल, ये पतिता नू पावन करन वाला है, पतित पावन पुनीत कर लीने, केड़ी दात दिती है कर कृपा हर जस दीने, पार ब्रह्म करे प्रतपाला, प्रभु आप मेर करता, बख्शिश नाल निवास देंदा है, तो ऐसा मनुख स्वर्ग का सोमा बन जा। जिथे जिथे जाए, जिथे जाए बई है भला कही है, चोल अमृत पीजै गुण का होवे वासला, कड वास लीजै गुरु नानक देव जी के अमृत बोल। सतगुरु गुरु नानक देव महाराज जी ने संसार नूं नाम नाल जोड़िया, अपने नाम नाल नहीं, पार ब्रह्म परमेश्वर के नाम नाल जोड़िया। मैनू एक कथा याद आ गई गुरु नानक देव महाराज की, जब आप पटना साहिब पहुंचे ने, आपने जब उधर पूर्व दिशा दियां उदासियां कीतियां, एक नगर है जिसका नाम पहले पाटलीपुत्र भी रहा, विष्णुपुरी भी उसका नाम रहा, बिशंबरपुरा भी नाम रहा, फिर पटना भी नाम रहा, अज भी उसका नाम पटना आख्या जाता है। पर जदों गुरु नानक देव जी के चरण पे तो फिर समा पा के गुरु तेग बहादुर सतगुरु जी के चरण पे, श्री गुरु गोबिंद सिंह महाराज का आगमन होया, तही प्रकाश हमारा पयो, पटना शहर विखै पाव लयो, ते फिर इस शहर का नाम पटना साहिब हो गया। तुसी रेलवे स्टेशन से उतरते हो ना, वह नाम पटना साहिब है, ਜੰਕਸ਼ਨ ਹੋ ਰਿਹਾ, ਰਾਜਿੰਦਰ ਨਗਰ ਹੋ ਰਿਹਾ, ਪਾਟਲੀਪੁੱਤਰ ਹੋ ਰਿਹਾ, ਵੱਖ ਵੱਖ ਰੇਲਵੇ ਟਰਮੀਨਲ ਨੇ ਪਟਨਾ ਵਿੱਚ ਕਾਫੀ ਸਾਰੇ, ਪਰ ਪਟਨਾ ਸਾਹਿਬ ਜਿੱਥੇ ਮਹਾਰਾਜ ਜੀ ਦਾ ਆਗਮਨ ਹੋਇਆ, ਇਸ ਨੂੰ ਸਾਹਿਬੇ ਮਿਲੀ, ਵਡਿਆਈ ਮਿਲੀ, ਤੇ ਉਹ ਵਡਿਆਈ ਕਿਸੇ ਰਾਜੇ ਮਹਾਰਾਜੇ ਕਰਕੇ ਨਹੀਂ ਮਿਲੀ। ਸਮਰਾਟ ਅਸ਼ੋਕ ਦਾ ਵੀ ਇਹ ਨਗਰ ਮੰਨਿਆ ਜਾਂਦਾ, ਮਹਿੰਦਰੂ ਘਾਟ ਹੈ ਜਿੱਥੇ ਉਸਨੇ ਸ਼ਸਤਰ ਗੰਗਾ ਸਪੁਰਦ ਕਰ ਦਿੱਤੇ ਸਨ। ਅਗਮ ਕੂਆ ਹੈ ਜਿੱਥੇ ਆਪਣੇ 100 ਭਰਾਵਾਂ ਨੂੰ ਕਤਲ ਕਰਕੇ ਖੂਹ ਵਿੱਚ ਪਾ ਦਿੱਤਾ ਸੀ। ਇਹਨਾਂ ਰਾਜਿਆਂ ਮਹਾਰਾਜਿਆਂ ਕਰਕੇ ਪਟਨਾ ਪਟਨਾ ਹੀ ਰਿਹਾ ਹੈ, ਪਰ ਗੁਰੂ ਨਾਨਕ ਦੇ ਆਉਣ ਕਰਕੇ, ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਗਮਨ ਕਰਕੇ ਇਹ ਪਟਨਾ ਸਾਹਿਬ ਬਣ ਗਿਆ ਹੈ। ਪਟਨਾ ਸਾਹਿਬ ਦਾ ਖਿਤਾਬ ਮਿਲ ਗਿਆ, ਸਾਹਿਬੀ ਮਿਲ ਜਾਂਦੀ ਹੈ, ਗੁਰੂ ਆ ਜਾਏ, ਵਡਿਆਈ ਆ ਜਾਂਦੀ। ਜਦ ਗੁਰੂ ਨਾਨਕ ਗਰੀਬ ਨਵਾਜ਼ ਇੱਥੇ ਪਹੁੰਚੇ ਨੇ ਤਾਂ ਉਹਨਾਂ ਦੇ ਪਿਆਰੇ ਸਾਥੀ ਕੀਰਤਨੀ ਹੈ ਭਾਈ ਦਾ, ਜਿਨ੍ਹਾਂ ਨੂੰ ਮਹਾਰਾਜ ਨੇ ਖਿਤਾਬ ਦਿੱਤਾ ਸੀ, ਆਖਿਆ ਤੂੰ ਮੇਰਾ ਭਾਈ ਹੈਗਾ। ਦੇਖ ਲਓ ਸਾਧ ਸੰਗਤ, ਦੁਨੀਆਂ ਵਿੱਚ ਇਹ ਵਡਿਆਈ ਨਹੀਂ, ਕੋਈ ਕਿਸੇ ਨੂੰ ਭਾਈ ਨਹੀਂ ਕਹਿੰਦਾ, ਇਹ ਫਲਾਣੇ ਵਰਨ ਦਾ, ਇਹ ਫਲਾਣੇ ਵਰਨ ਦਾ, ਇਹ ਫਲਾਣੀ ਜਾਤੀ ਦਾ। ਮੈਨੂੰ ਇੱਕ ਸਿੰਘ ਮਿਲਿਆ ਸੀ ਕੱਲ, ਮੈਨੂੰ ਕਹਿਣ ਲੱਗਾ ਮੈਂ ਨੀਵੀਂ ਜਾਤੀ ਦਾ। ਮੈਂ ਕਿਹਾ ਅੱਜ ਤੋਂ ਬਾਅਦ ਇਹ ਗੱਲ ਨਾ ਆਖੀ, ਤੂੰ ਮਹਾਰਾਜ ਦਾ ਅੰਮ੍ਰਿਤ ਛਕਿਆ ਹੋਇਆ, ਕਿਰਪਾਨ ਤੇਰੇ ਗੱਲ ਸੋਭਦੀ ਪਈ ਹੈ, ਦਸਤਾਰ ਸੋਭਦੀ ਪਈ ਹੈ, ਤੇ ਅੱਜ ਤੋਂ ਬਾਅਦ ਜੇ ਤੂੰ ਇਹ ਗੱਲ ਆਖੀ ਨਾ ਮੈਂ ਨੀਵੀਂ ਜਾਤ ਦਾ ਹਾਂ, ਤੇ ਤੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰੇਗਾ, ਤੂੰ ਮਹਾਰਾਜ ਦਾ ਅਪਮਾਨ ਕਰਨ ਦਾ ਦੋਸ਼ੀ ਹੋਵੇਂਗਾ। ਉਹਦੀਆਂ ਅੱਖਾਂ ਸੇਜਲ ਹੋਈਆਂ ਸਨ। ਮੈਨੂੰ ਕਹਿਣ ਲੱਗਾ ਮੈਨੂੰ ਤਾਂ ਇੱਥੇ ਬੜਾ ਕੁਝ ਲੋਕੀ ਕਹਿੰਦੇ, ਮੈਂ ਚੁੱਪ ਰਹਿੰਦਾ ਵੀ ਮੈਂ ਕੀ ਆਖਾਂ, ਇਹਨਾਂ ਨਾਲ ਲੜਾਈ ਹੋਵੇਗੀ, ਕਿੰਨਿਆਂ ਲੋਕਾਂ ਨਾਲ ਲੜਾਈ ਕਰਾਂ। ਮੈਂ ਕਿਹਾ ਜੇ ਤੂੰ ਖੁਦ ਨੂੰ ਨੀਵੀਂ ਜਾਤ ਦਾ ਸਮਝੇ ਤੇ ਤੂੰ ਵੀ ਗੁਰੂ ਨਾਨਕ ਦਾ ਅਪਮਾਨ ਕਰਨ ਵਾਲਾ ਹੈ, ਤੇ ਜੇ ਤੈਨੂੰ ਕੋਈ ਨੀਵੀਂ ਜਾਤ ਦਾ ਸਮਝਦਾ ਹੈ ਤੇ ਉਸਨੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕੀਤਾ ਹੈ, ਇਸ ਲਈ ਇਹ ਕੰਮ ਸਿੱਖ ਨਹੀਂ ਕਰਦਾ। ਗੁਰੂ ਨਾਨਕ ਨੇ ਪਹਿਲੇ ਦਿਨ ਹੀ ਜਿਹਨੂੰ ਲੋਕ ਨੀਵੀਂ ਜਾਤ ਦਾ ਕਹਿੰਦੇ ਸਨ, ਸਨਮਾਨ ਦੇ ਕੇ ਗਲ ਨਾਲ ਲਾ ਕੇ ਤੇ ਆਖਿਆ ਮੇਰਾ ਭਾਈ ਹੈ, ਭਾਈ ਮਰਦਾਨਾ। ਇੱਕ ਦਿਨ ਮਰਦਾਨੇ ਦੀ ਮਾਂ ਨੇ ਕਿਹਾ, ਤੁਸੀਂ ਕਹਿੰਦੇ, ਤੂੰ ਕਹਿੰਦਾ ਸੀ ਮਰਦਾਨਿਆਂ ਬਈ ਇਹ ਬੇਬੀਆਂ ਦਾ ਮੁੰਡਾ ਸਾਡੇ ਘਰ ਆ ਕੇ ਖਾ ਵੀ ਸਕਦਾ ਹੈ, ਤੈਨੂੰ ਭਰਾ ਕਹਿੰਦੇ ਨੇ। ਗੁਰੂ ਨਾਨਕ ਦੇਵ ਜੀਆਂ ਦੇ ਬਾਰੇ ਉਹਨਾਂ ਕਿਹਾ, ਆਖਣ ਲੱਗੇ ਹਾਂ, ਕਿਹਾ ਸੀ ਤੁਸੀਂ ਭੋਜਨ ਤਿਆਰ ਕਰੋ, ਮੈਂ ਗੁਰੂ ਨਾਨਕ ਨੂੰ ਲੈ ਕੇ ਆਉਂਦਾ ਹਾਂ, ਅਸੀਂ ਇਕੱਠੇ ਭੋਜਨ ਕਰਾਂਗੇ। ਇੱਕ ਵਾਰੀ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਤੁਸੀਂ ਭੋਜਨ ਤਿਆਰ ਕਰੋ, ਮੈਂ ਲੈ ਕੇ ਆਉਂਦਾ। ਤੇ ਅੱਗੋਂ ਦੇਖਿਆ ਲੈਣ ਆਏ ਭਾਈ ਮਰਦਾਨਾ ਘਰੋਂ ਬਾਹਰ ਨਿਕਲੇ, ਮਹਾਰਾਜ ਜੀ ਦੇ ਘਰ ਵੱਲ ਨੂੰ ਚੱਲੇ ਤੇ ਕੀ ਦੇਖਦੇ ਨੇ, ਅੱਗੋਂ ਤਿੰਨਾਂ ਲੋਕਾਂ ਦੇ ਸਹਿਨਸ਼ਾਹ ਸਾਹਿਬ ਗੁਰੂ ਨਾਨਕ ਦੇ ਮਹਾਰਾਜ ਚੱਲਦੇ ਹੋਏ ਆ ਰਹੇ ਨੇ। ਭਾਈ ਮਰਦਾਨਾ ਜੀ ਨੇ ਦੇਖ ਲਿਆ ਬਈ ਉਹ ਆ ਰਹੇ, ਤੇ ਭਾਈ ਮਰਦਾਨਾ ਕਹਿਣ ਲੱਗੇ, ਭਾਈ ਸਾਹਿਬ ਮੈਂ ਤੁਹਾਡੇ ਵੱਲ ਜਾ ਰਿਹਾ ਸੀ, ਤੁਸੀਂ ਕਿੱਧਰ ਆ ਰਹੇ ਹੋ? ਤੇ ਗੁਰੂ ਨਾਨਕ ਨੇ ਗੱਲ ਨਾਲ ਲਾ ਕੇ ਕਿਹਾ, ਭਾਈ ਜੀ ਮੈਂ ਤੁਹਾਡੇ ਵੱਲ ਆ ਰਿਹਾ, ਅੱਜ ਮਨ ਕਰਦਾ ਸੀ ਇਕੱਠੇ ਹੀ ਭੋਜਨ ਕਰ ਲਈ। ਭਾਈ ਮਰਦਾਨੇ ਜੀ ਦੇ ਨੇਤਰਾਂ ਚ ਮੋਟੇ ਮੋਟੇ ਅੰਸੂ ਵਗਣ ਲੱਗ ਪਏ, ਆਖਿਆ ਮੇਰੇ ਵਰਗੇ ਨਿਵਾਣਿਆਂ ਨੂੰ ਅਗਰ ਮਾਣ ਦੇਣ ਵਾਲਾ ਕੋਈ ਸੰਸਾਰ ਤੇ ਆਇਆ ਹੈ, ਉਹ ਹੋਰ ਕੋਈ ਅਵਤਾਰ, ਪੈਗੰਬਰ, ਕੋਈ ਔਲੀਆ, ਕੋਈ ਹੋਰ ਨਹੀਂ ਹੈ, ਇੱਥੇ ਗੁਰੂ ਨਾਨਕ ਦੇਵ ਮਹਾਰਾਜ ਤੁਸੀਂ ਹੈਗੇ ਜਿਹੜਾ ਮਾਣ ਦਿੰਦੇ ਪਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਖਸ਼ੇ ਹੋਏ ਮਾਣ ਦਾ ਮਾਣ ਕਰਦਿਆਂ ਸਨਮਾਨ ਕਰਦਿਆਂ ਆਪਣੇ ਜੈਕਾਰਾ ਬੁਲਾਇਆ ਹੈ ਤੇ ਮੇਰਾ ਮਨ ਕਹਿੰਦਾ ਵੀ ਇਹ ਮਾਣ ਸਾਰੇ ਮਿਲ ਕੇ ਕਰ ਲਵੋ, ਇੱਕ ਵਾਰੀ ਵੱਡਾ ਜੈਕਾਰਾ ਬੁਲਾਓ ਸਾਰੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਤੇ ਮਾਣ ਦੇਣ ਵਾਸਤੇ ਆਏ। ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਤੇ ਅੱਗੇ ਹੋ ਕੇ ਕਹਿੰਦੇ ਨੇ ਨਾਨਕ ਤਿੰਨਕੇ ਸੰਗ ਸਾਥ। ਵੱਡਿਆਂ ਸਿਓ ਕਿਹਾ ਰੀਸ ਤੇ ਪਾਰ ਬ੍ਰਹਮ ਪਰਮੇਸ਼ਰ ਦੇ ਮੇਰ ਦੀ ਬਰਕਤ ਪ੍ਰਾਪਤ ਹੋਵੇ, ਮੇਰ ਦੀ ਨਜ਼ਰ ਪ੍ਰਾਪਤ ਹੋਵੇ, ਉਹ ਰਹੱਸ ਦਾ ਦਰਵਾਜ਼ਾ ਵੀ ਖੋਲ ਦਿੱਤਾ। ਜਿੱਥੇ ਨੀਚ ਸੰਭਾਲੇ ਨਾ ਤਿੱਥੇ ਨਜ਼ਰ ਤੇਰੀ ਬਖਸ਼ੀਸ਼, ਤੇਰੀ ਮਿਹਰ ਭਰੀ ਨਜ਼ਰ ਉਸ ਹਿਰਦੇ ਤੇ ਹੋ ਜਾਂਦੀ ਹੈ ਜਿਹੜਾ ਕਿਸੇ ਨੂੰ ਨੀਵਾਂ ਨਹੀਂ ਜਾਣਦਾ ਤੇ ਨੀਵਿਆਂ ਨੂੰ ਮਾਣ ਦਿੰਦਾ। ਦਰਗਾ ਮਾਣ ਨਿਮਾਣਾ ਪਾਵੇ। ਮਹਾਰਾਜ ਜੀ ਨੇ ਭਾਈ ਜੀ ਵੱਲ ਦੇਖਿਆ ਤੇ ਭਾਈ ਜੀ ਕਹਿਣ ਲੱਗੇ, ਆਹੋ ਵੈ ਬਾਬਾ, ਅਸਾਂ ਕੋ ਡਾਢੀ ਭੁੱਖ ਲੱਗੀ ਹੈ, ਭੋਜਨ ਚਾਹ ਕਰਾਏ। ਇਹ ਕੋਈ ਅਪਮਾਨ ਨਹੀਂ ਹੈ, ਭੋਜਨ ਮੰਗਣਾ ਇਹ ਵੀ ਸਨਮਾਨ, ਹੋਰ ਕਿਸੇ ਕੋਲੋਂ ਤਾਂ ਨਹੀਂ ਨਾ ਮੰਗਿਆ, ਆਪਣੇ ਗੁਰੂ ਨਾਨਕ ਕੋਲੋਂ ਹੀ ਮੰਗਿਆ। ਤੇ ਮਹਾਰਾਜ ਕਹਿੰਦੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਪੂਰਨ ਮਰਿਆਦਾ ਵਿੱਚ ਨੇ ਭਾਈ ਮਰਦਾਨ, ਪੂਰਨ ਸਨਮਾਨ ਵਿੱਚ ਨੇ। ਬਾਰਕ ਵਾਂਗੀ ਹਾਂ ਸਭ ਕੁਛ ਮੰਗਾ, ਆਪ ਨਾ ਦੇਹੋ ਭੱਲੇ ਵੇ ਮੰਗੇ। ਮੰਗ ਲੈਣਾ ਗੁਰੂ ਕੋਲੋਂ ਅਪਮਾਨ ਨਹੀਂ ਹੈ, ਇਹ ਵੀ ਗੁਰੂ ਦਾ ਸਨਮਾਨ ਹੀ ਹੈਗਾ ਹੈ। ਮੰਗਣਾ ਚਾਹੀਦਾ, ਝੋਲੀ ਗੁਰੂ ਭਰ ਦਿੰਦਾ ਹੈ। ਆਹੋ ਵੇ ਬਾਬਾ, ਮੈਂ ਕੋਈ ਡਾਢੀ ਭੁੱਖ ਲੱਗੀ ਆਹੇ, ਅਸਾਂ ਕੋ ਭੋਜਨ ਚਾਹ ਕਰਾਏ। ਤੇ ਸਾਹਿਬ ਕਮਾਲ ਮਹਿਮਾ ਦੇ ਮਾਲਕ ਜਿਨ੍ਹਾਂ ਦਾ 550 ਸਾਲਾ ਸੁਲਤਾਨਪੁਰ ਦੀ ਮੁਕੱਦਸ ਸਰਜ਼ਮੀਨ ਤੇ ਜਿੱਥੇ ਮਹਾਰਾਜ 14.5 ਸਾਲ ਨਿਵਾਸ ਕੀਤਾ ਹੈ, ਗੁਰੂ ਕਾ ਬਾਗ ਉਹਨਾਂ ਦੇ ਘਰ ਦਾ ਨਾਮ ਹੈ। ਮਾਤ ਸੁਲੱਖਣੀ ਵੀ ਇੱਥੇ ਹੀ ਸੁਲੱਖਣੇ ਸੁਭਾਅ ਸਦਕਾ ਜਪਦਿਆਂ ਹੋਇਆਂ ਪ੍ਰਸ਼ਾਦਾ ਤਿਆਰ ਕਰਦੇ ਸਨ ਤੇ ਮਹਾਰਾਜ ਚੌਕੜਾ ਮਾਰ ਕੇ ਬੈਠ ਕੇ ਸਕਦੇ ਸਨ। ਇੱਥੇ ਹੀ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਜੀ ਦਾ ਜਨਮ ਵੀ ਹੋਇਆ। ਬਾਗ ਹੈ ਮਹਾਰਾਜ ਦਾ ਨਾਮ, ਗੁਰੂ ਕਾ ਬਾਗ ਹੈ। ਪੰਥ ਦੀ ਸਰਮੌਰ ਜਥੇਬੰਦੀ ਜਮਾਤ ਸਾਡੀ ਜਿਹੜੀ ਨੁਮਾਇੰਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲ ਕੇ, ਸਾਰੀਆਂ ਸੰਗਤਾਂ ਮਿਲ ਕੇ, ਸਾਰੀਆਂ ਸਿੱਖ ਸੰਸਥਾਵਾਂ ਮਿਲ ਕੇ ਗੁਰੂ ਨਾਨਕ ਦਾ 550 ਸਾਲਾ ਮਨਾ ਰਹੇ। ਜਿਨ੍ਹਾਂ ਦਾ ਅਸੀਂ ਮਨਾ ਰਹੇ ਉਹ ਗੁਰੂ ਨਾਨਕ ਦੇਵ ਮਹਾਰਾਜ। ਇੱਕ ਲਾਲ ਪਕੜਾ ਦਿੱਤਾ ਭਾਈ ਜੀ ਨੂੰ, ਭਾਈ ਜੀ ਜਾਓ ਇਹਦਾ ਮੁੱਲ ਪਵਾ ਲਿਓ। ਤੁਸੀਂ ਬੜੀ ਵਾਰੀ ਕਥਾ ਵਾਚੀ ਹੈ, ਪੜ੍ਹੀ ਹੈ, ਸੁਣੀ ਵੀ ਹੈਗੀ, ਮੈਂ ਇਸ਼ਾਰਤਨ ਬੇਨਤੀ ਕਰ ਰਿਹਾ। ਤੇ ਭਾਈ ਮਰਦਾਨਾ ਉਹ ਲਾਲ ਲੈ ਕੇ ਤੇ ਪਟਨਾ ਦੇ ਬਾਜ਼ਾਰ ਵਿੱਚ ਆ ਗਏ। ਲੰਬਾ ਲੰਬਾ ਸ਼ਹਿਰ ਹੈ ਪਟਨਾ ਸਾਹਿਬ, ਦੋ ਦਰਿਆਵਾਂ ਦੇ ਵਿੱਚ ਇੱਕ ਤਰ੍ਹਾਂ ਦਾ ਆਈਲੈਂਡ ਹੈ। ਇੱਕ ਪਾਸੇ ਦਾ ਦਰਿਆ ਗੰਗਾ ਹੈ, ਦੂਜੇ ਪਾਸੇ ਦਾ ਦਰਿਆ ਪੁਨਪੁਨ ਹੈ, ਪੁਨਪੁਨ ਨਦੀ, ਇੱਕ ਤਰ੍ਹਾਂ ਦਾ ਆਈਲੈਂਡ ਹੈ ਪਟਨਾ ਸਾਹਿਬ। ਜਦੋਂ ਬਾਈ ਏਅਰ ਜਾਈਏ ਤਾਂ ਦਿਖ ਪੈਂਦੇ ਨੇ ਦੋਵੇਂ ਦਰਿਆ, ਲੈਂਡ ਕਰਦਿਆਂ ਦਿਖ ਪੈਂਦੇ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਜਗ੍ਹਾ ਜਗ੍ਹਾ ਹੋ ਕੇ ਕੋਈ ਕੁਝ ਮੁੱਲ ਪਾਵੇ, ਕੋਈ ਕੁਝ ਮੁੱਲ ਪਾਵੇ। ਤੇ ਇੱਕ ਨੇ ਕਿਹਾ ਸੁਨਿਆਰਿਆਂ ਦੇ ਮੁਹੱਲੇ ਚਲਾ ਜਾ, ਉੱਥੇ ਕੋਈ ਦੱਸ ਸਕਦਾ ਮੁੱਲ ਕੀ ਹੈ। ਉਹ ਜਿਹੜਾ ਸੁਨਿਆਰਿਆਂ ਦਾ ਮੁਹੱਲਾ ਹੈ ਨਾ, ਉਹਦਾ ਨਾਮ ਅੱਜ ਤੱਕ ਉਹੀ ਪੁਰਾਣਾ ਨਾਮ ਹੈ, ਸੁਨਾਰ ਟੋਲੀ। ਸੁਨਾਰ ਟੋਲੀ ਨਾਮ ਉਸ ਜਗ੍ਹਾ ਦਾ। ਸਾਰੀ ਦੁਨੀਆਂ ਵਿੱਚ ਭਾਈ ਮਰਦਾਨਾ ਜੀ ਦਾ ਇੱਕੋ ਹੀ ਗੁਰਦੁਆਰਾ ਹੈ ਸਾਰੀ ਦੁਨੀਆ 'ਚ, ਉਹ ਜਾ ਕੇ ਪਟਨਾ ਸਾਹਿਬ ਸੁਨਾਰ ਟੋਲੀ ਮੁਹੱਲੇ ਵਿੱਚ ਉਹ ਗੁਰਦੁਆਰਾ ਹੈ ਉਹਨਾਂ ਦੀ ਯਾਦ 'ਚ ਬਣਿਆ ਹੋਇਆ, ਜਿੱਥੇ ਸਾਲਸ ਰਾਏ ਜੌਹਰੀ ਨੂੰ ਲਾਲ ਦਿਖਾਇਆ ਸੀ ਤੇ ਉਹਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਸੀ, ਤੈਨੂੰ ਕਿੱਥੋਂ ਮਿਲਿਆ, ਤੈਨੂੰ ਕਿੱਥੋਂ ਮਿਲਿਆ? ਤੇ ਭਾਈ ਜੀ ਨੇ ਆਖਿਆ, ਨਾ ਮੈਂ ਕੋਈ ਮਿਲਿਆ ਹੈ ਨਾ ਅਸਾਂ ਲੱਭਿਆ ਹੈ, ਅਸਾਂ ਕੋ ਸਾਡੇ ਸਾਹਿਬ ਗੁਰੂ ਨਾਨਕ ਦਿੱਤਾ ਹੈ, ਮੈਂਡਾ ਆਹੇ ਨਾ ਗੁਰੂ ਨਾਨਕ ਆ ਹੈ। ਇੱਕ ਵਾਰੀ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਮੇਰੇ ਸਾਹਿਬ ਫੁਰਮਾਨ ਕਰਦੇ ਨੇ, ਮੂਲ ਨਾ ਕਿੱਡਾ, ਮੈਂ ਕੋ ਸਤਿਗੁਰ ਦਿੱਤਾ, ਮੈਂ ਆਪਣੇ ਆਪ ਨਹੀਂ ਲਿਆ, ਲੈ ਨਹੀਂ ਸਕਦਾ, ਹੀਰਾ ਲਾਲ ਅਮੋਲਕ ਹੈ ਬਹੁ ਭਾਰੀ, ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵਾ ਲੱਗਿਆ ਕਦ ਰਤਨ ਦੇਵੇ ਪ੍ਰਗਾਸ, ਗੁਰੂ ਮਿਹਰ ਕਰ ਦਿੰਦਾ ਹੈ। ਫਿਰ ਉਹਨਾਂ ਦਾ ਜੀਵਨ ਤੇ ਸਾਰਾ ਭਉ ਮੁੱਕ ਜਾਂਦਾ ਜਦੋਂ ਗੁਰੂ ਕਿਰਪਾ ਕਰਦਾ ਹੈ, ਪਰ ਨਾਮ ਨਾਲ ਟੁੱਟੇ ਰਹੀਏ ਤੇ ਫਿਰ ਰਤਨ ਕਿੱਥੇ ਲੱਭਣੇ, ਫਿਰ ਰੋੜ ਹੀ ਪੱਲੇ ਪੈਂਦੇ, ਫਿਰਦਾ ਵੀ ਰੋੜਾਂ ਵਰਗਾ ਚੁੱਭਣ ਵਾਲਾ ਬਣ ਜਾਂਦਾ, ਬੋਲ ਚੁੱਭਣ ਵਾਲੇ ਨਿਕਲਦੇ ਕੰਡਿਆਂ ਵਰਗੇ, ਕਈ ਵਾਰੀ ਤੇ ਹੈਰਾਨਗੀ ਹੁੰਦੀ ਇਤਨਾ ਕੌੜਾ ਬੋਲਦੇ ਨੇ, ਇੰਝ ਲੱਗਦਾ ਜਿਵੇਂ ਸਾਰੀ ਦੁਨੀਆ ਦੇ ਮਿਰਚਾਂ ਦੇ ਬੂਟੇ ਇਹਨਾਂ ਦੇ ਮੂੰਹ ਵਿੱਚ ਉੱਗੇ ਹੋਏ, ਇਹਨਾਂ ਦੀ ਜ਼ਬਾਨ ਤੇ ਹੀ ਪਨ ਪਦੇ ਨੇ, ਜ਼ਹਿਰੀਲੇ ਬੋਲ, ਇੰਝ ਲੱਗਦਾ ਹੈ ਸਾਰੀ ਦੁਨੀਆ ਦੇ ਜ਼ਹਿਰੀਲੇ ਨਾਗ ਇਹਦੇ ਮੂੰਹ ਵਿੱਚ ਖੁੱਡ ਬਣਾ ਕੇ ਬੈਠੇ ਹੋਏ। ਕੋਈ ਵਿਰਲੀ ਵਿਰਲੀ ਰਸਨਾ ਹੈ, ਬਾਣੀ ਉਚਰੇ ਸਾਧ ਜਨ ਅਮਿਓ ਚੱਲੇ ਚਰਨੇ, ਇਹ ਅੰਮ੍ਰਿਤ ਦੇ ਸੋਮਾ ਬੋਲ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਨ ਪੰਨੇ ਜਾਮੇ ਦੇ, ਆਓ ਇਹਨਾਂ ਨੂੰ ਸਰਵਣ ਕਰੀਏ। ਤੇ ਇਸ ਤਰ੍ਹਾਂ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਇੱਕ ਵਾਰੀ ਫਿਰ ਆਖੋ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬ ਤਹ।
ਮਹਾਰਾਜ ਕਮਲੇ ਪੁਰਖਾ, ਜਿਨ੍ਹਾਂ ਨੂੰ ਦੇਖ ਕੇ ਤੂੰ ਨਾਮ ਨੂੰ ਭੁੱਲਿਆ ਹੋਇਆ, ਰਾਜ ਸਿੰਘਾਸਣ ਹੈ, ਰੂਪ ਬੜਾ ਸੋਹਣਾ ਹੈ, ਬੜਾ ਮਹਾਨ ਦਿਖਾਈ ਪੈਂਦਾ ਹੈ, ਧਨ ਤੇਰੇ ਕੋਲ ਹੈਗਾ ਹੈ, ਸਤਿਗੁਰੂ ਕਹਿੰਦੇ ਸਾਰਾ ਹੀ ਛਲਾਵਾ ਹੈਗਾ, ਹੁਣੇ ਹੈ ਹੁਣੇ ਨਹੀਂ ਹੈਗਾ, ਮਿਟੇ ਹੈ ਯਹਾਂ ਪਰ ਨਿਸ਼ਾਨ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ, ਜਿਨਕੇ ਦਮਕੋਂ ਸੇ ਗੂੰਜਦੇ ਥੇ ਜ਼ਮੀਨੋ ਆਸਮਾਨ, ਚੁੱਪ ਪੜੇ ਹੈ ਕਬਰ ਮੇਂ ਅਬ ਹੂੰ ਨਾ ਹਾਂ, ਕੁਛ ਵੀ ਨਹੀਂ ਦਿਖਾਈ ਨਹੀਂ ਪੈ, ਆਪਣੇ ਨਜ਼ਾਰੇ ਬਥੇਰੇ ਲਗਾਉਂਦੇ, ਮਾੜੀ ਜਿਹੀ ਸੱਤਾ ਮਿਲ ਜਾਏ ਸਹੀ ਫਿਰ ਦੇਖੋ ਕਿਵੇਂ ਮਾਮੂਲੀ ਚੀਜ਼ਾਂ ਦੇ ਭਾਅ ਚੁੱਕ ਦਿੰਦੇ ਨੇ। ਗਰੀਬ ਵਿਚਾਰਾ ਨਾ ਦਾਲ ਖਾ ਸਕਦਾ ਨਾ ਸਬਜ਼ੀ ਖਾ ਸਕਦਾ, ਕਿਵੇਂ ਵੱਡੇ ਵੱਡੇ ਮੁੱਲ ਬਣਾ ਜਾਂਦੇ ਨੇ, ਕਾਰਨ ਕੀ ਹੈ? ਅੰਦਰ ਪ੍ਰਭੂ ਦਾ ਨਾਮ ਹੈ ਨਹੀਂ, ਤੇ ਜੇ ਨਾਮ ਹੋਵੇ ਫਿਰ ਮਹਾਰਾਜ ਰਣਜੀਤ ਸਿੰਘ ਜੀ ਵਾਂਗੂ ਆਪ ਬੋਰੀਆਂ ਭਰ ਭਰ ਕੇ ਲੋਕਾਂ ਦੇ ਘਰ ਛੱਡ ਕੇ ਆਵਣ, ਆਪ ਗੱਲ ਨਾ ਲੈ ਲੈਣ, ਪਰ ਹੈ ਛਲ, ਨਾਮ ਤੋਂ ਬਿਨਾਂ ਰਾਜ ਛਲ ਹੈ, ਰੂਪ ਛਲ ਹੈ, ਧਨ ਛਲ ਹੈ, ਤੇ ਕੁਲ ਦਾ ਗਰਵ ਹੋਈ। ਗੁਰੂ ਅਰਜਨ ਦੇਵ ਜੀ ਕਹਿੰਦੇ ਛਲ ਹੀ ਹੈਗਾ ਹੈ, ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤ। ਅਸੀਂ ਇਹਦਾ ਉਚਾਰਨ ਗਰਭਤ ਹੈ ਕਰਦੇ ਹਾਂ, ਪਰ ਜੇ ਗਰਭਤ ਹੈ ਕਰੀਏ ਫਿਰ ਹਾਏ ਨਾਲ ਸਿਹਾਰੀ ਜਾਂ ਦੋ ਲਾਵਾਂ ਦਾ ਉਚਾਰਨ ਹੋ ਜਾਂਦਾ, ਇਹ ਹਾਹਾ ਵਿਸਰਗ ਰੂਪ ਵਿੱਚ ਹੈ, ਮਹਾਰਾਜ ਜੀ ਨੇ ਵਰਤਿਆ ਹੈ। कितने महामोल में राज कपटंग रूप कपटंग तम कपटंग कुल गर्भतः अगले वचन श्रवण करिए
सचंत बिखिया शरलं छिदरं नानक बिन हर संग ना चालते
सब कदने पुरखा जे तू नाम तो टुटा होया है तो जहर इकट्ठा करना पया ये भी शाली हैगा है दूजिया के सिदर लभने अवगुण लभने जो देखे सिदर तो निंदक उमा है किसी का एना गया कोई मिल जाए सुराख कोई सिदर कोई अवगुण फिर वेखो रात भर नींद नहीं आती कि वायरल करते रहते अपनी नींद गवा छड़दे बड़ा चा होंदा है फलाने का अवगुण मिल गया महाराज जी के अगमी बचन सल में सले जा रहे हैं संचंत दिखया जहर इकट्ठा करते पे ने छलन छिद्रन दूजे के दोष ला के धन इकट्ठा करना नानक बिन हर संग न चालते पुरखा नाम तो बिना इस तरह का रूप धन पदार्थ राज संघासन नाल नहीं जाते नाम तो बिना कुछ भी नाल नहीं चलता
ते खंडड़ो की पुल तुमा दिसम सोहना
बस वेख के पुल हो गई तुमा अखा नु बड़ा सोहना लगता तुमा फल होता ना देखण नु ओहदा सुलका तरबूज वर्गा हदवाने वर्गा होंदा तो बंदा सोचदा हदवाणा मिल गया मिठा होगा तो कट के मेहमाना के सामने रख दे तो उस वे मैं अर्ज करा पता लग जाता तो जहर हैगा इज्जत बननी सी बड़ा माण बनेगा बई बेमौसमा तरबूज अगे रखा है सगो बेअदबी हो जाती भी जहर अगे रख देता यह जहरीला फल है तुम्मा महाराज जी ने मनुखा की उदाहरण में दी तुम्मा तुम्मी तुम्मा विश अक तूरा निम फल नानक वसें तिस जिस तू चित ना आवई वह बंदे ये जहरीले ही होंगे सप्पा तो डरन की लड़ नहीं ना बंदियों तो डरन की लड़ पता नहीं कहे वे डंक मार दे ऐसा डंक मार दे अगले का सारा जीवन ही तहस नहस हो जाता है निस्तो मबूद हो जाता है यह जहरीलिया का जहर दूर करने वास्ते ही तो गुरु गोबिंद सिंह महाराज ने अमृत की दात दी है लै तेरी रसना तो जहर तुम्हें का निकल जाए तो अमृत रस तेरी रसना पर आ जाए बाणी महाराज ने बख्शी है नाम की दात चौली च पाई साहब फरमान कर दे भुल हो गई ऐ बड़े थानू दिखाई पै जाएंगे भेखी लोग जगह जगह बैठे हुए सन मक्खण शाह हैरान रह गया देख के भी गुरु देख के बाई गुरु बने बैठे किनू मत्था टेका किनू ना टेका फिर अरदास की गुरु मैं तेनू नहीं जानता मैं तेरे बारे नहीं समझता नहीं पता पर हे गुरु तू तो मैनू जानता मैं तेनू ना पछाणा ते अखा पता नहीं किसने जहाज पार किया है पर गुरु तू तो जानदा तू ही मेरा जहाज पार किया साढ़े सब दे जीवन के जहाज गुरु ही पार कर रहे हैं अरदास करनी चाहिए उस एक मर्द करके उन्होंने बाइया के बिस्तरे गोल हो गए भग गए सन बी गुरु लभ हो रहे गुरु लभ हो रहे वह भी यही रौला पाते चले गए हूं की करिए हूं तो गुरु लभ गया बारों बड़े गुरमुख दिखते लगता इन्हों वर्गा कोई है ही नहीं हां है विरले महाराज कहने है कोई नहीं भी नहीं है के। हो सकता है ट्रक का ड्राइवर ही हो पर पूर्ण संत हो खैर मुक्तसर मैं गुजारिश करना चाहता हाँ ये तुम्हें बतेरे मिल जाएंगे तो पेखंदड़ो की भुल तुम्मा तुम्मा दिसम सोहना बड़ा सोहना ਦਿਖਾਈ ਪੈਂਦਾ ਹੈ ਪਰ
ਅੱਡ ਨਾਲ ਹੰਦੜੇ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ
ਤਰਬੂਜ ਦੇ ਸਾਹਮਣੇ ਤੁਮਾਂ ਤੇ ਕੌਡੀ ਦਾ ਵੀ ਨਹੀਂ ਹੈਗਾ ਨਾਮ ਜਪਣ ਵਾਲਿਆਂ ਦੇ ਸਾਹਮਣੇ ਇਹ ਭੇਖੀ ਤੇ ਕੌਡੀ ਦੇ ਵੀ ਨਹੀਂ ਹੈਗੇ ਨਾਮ ਦੇ ਸਾਹਮਣੇ ਇਹ ਸਿੰਘਾਸਣ ਤੇ ਕੌਡੀ ਦੇ ਵੀ ਨਹੀਂ ਹੈਗੇ ਨਾਮ ਜਪਣ ਵਾਲੇ ਦੇ ਸਾਹਮਣੇ ਸੁੰਦਰ ਸਰੂਪ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾਂ ਜੈਸੇ ਕੁਬਜ ਕਰੋ ਕੱਖ ਵੀ ਨਹੀਂ ਹੈਗੇ ਕੌਡੀ ਦਾ ਵੀ ਮੁੱਲ ਨਹੀਂ ਹੈਗਾ ਇਹ ਮਾਇਆ ਪਦਾਰਥ ਸਿੰਘਾਸਣ ਨਾਲ ਨਹੀਂ ਚੱਲਦੇ
ਚਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਆ
ਦੱਸ ਪਰ ਜਿਹੜਾ ਨਾਲ ਚੱਲੇ ਹੀ ਨਾ ਉਹਨੂੰ ਸੰਚਿਤ ਕਰਨ ਦਾ ਕੀ ਲਾਭ ਹੈਗਾ ਹੈ
ਕਿਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਆ
ਜਿਸ ਤੋਂ ਅਖੀਰ ਤੇ ਵਾਂਝੇ ਹੀ ਹੋ ਕੇ ਜਾਣਾ ਹੈ ਖਾਲੀ ਹੋ ਕੇ ਜਾਣਾ ਹੈ ਫਿਰ ਉਸ ਲਈ ਭੈੜੇ ਕੁਝ ਯਤਨ ਕਿਉਂ ਕਰਨੇ ਧਨ ਚਾਹੀਦਾ ਪਦਾਰਥ ਚਾਹੀਦਾ ਐਰਖਵਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਲੀਜੈ ਰੇ ਮਨ ਮਹਾਰਾਜ ਦੇ ਬਚਨ ਗੁਰੂ ਨਾਨਕ ਦੇਵ ਜੀਆਂ ਨੇ ਮੋਦੀ ਖਾਨੇ ਚ ਕਿਰਤ ਕੀਤੀ ਸੁਕ੍ਰਿਤ ਕੀਤੀ ਧਰਮ ਦੀ ਕਿਰਤ 18 ਸਾਲ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਲੰਘਾ ਖੁੱਲਦਾ ਪਿਆ ਇਹ ਹੋਰ ਨਹੀਂ ਕੋਈ ਖੋਲ ਰਿਹਾ ਗੁਰੂ ਨਾਨਕ ਨੇ ਬਾਂਹ ਅੱਗੇ ਕਰਕੇ ਕਿਹਾ ਆ ਜਾਓ ਮੈਂ ਸਭ ਜਗ੍ਹਾ ਹੀ ਹੈਗਾ ਇੱਧਰੋਂ ਵੀ ਆ ਜਾਓ ਤੇ ਇੱਧਰੋਂ ਵੀ ਆ ਜਾਓ ਇਹ ਗੁਰੂ ਨਾਨਕ ਨੇ ਬਾਂਹ ਵਧਾਈ ਬਹਾਨਾ ਕੋਈ ਬਣਿਆ ਹੋਵੇ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਧੰਨਵਾਦ ਦੇ ਪਾਤਰ ਨੇ ਪਰ ਬਾਂਹ ਗੁਰੂ ਨਾਨਕ ਨੇ ਅੱਗੇ ਕੀਤੀ ਹੱਥ ਗੁਰੂ ਨਾਨਕ ਨੇ ਅੱਗੇ ਕੀਤਾ ਹੈ ਮੈਂ ਤੇ ਪ੍ਰਾਰਥਨਾ ਕਰਦਾ ਹੇ ਗੁਰੂ ਨਾਨਕ ਤੇਰੇ ਹੱਥਾਂ ਦਾ ਐਸਾ ਕ੍ਰਿਸ਼ਮਾ ਵਰਤੇ ਇੱਕ ਲੰਘਾ ਹੀ ਨਾ ਖੁੱਲੇ ਸਾਰੀ ਦੁਨੀਆ ਦੇ ਬਾਰਡਰ ਹੀ ਖੁੱਲ ਜਾਣ ਤੇ ਸਾਰੀ ਦੁਨੀਆ ਇੱਕੋ ਹੀ ਦੇਸ਼ ਹੋ ਜਾਏ ਤੇ ਹੇ ਗੁਰੂ ਨਾਨਕ ਤੇਰਾ ਹੀ ਦੇਸ਼ ਹੋ ਜਾਏ ਤੇਰੀ ਬਰਕਤ ਬਣ ਜਾਏ ਮੈਂ ਤੇ ਪ੍ਰਾਰਥਨਾ ਕਰਦਾ ਹਾਂ ਤੇ ਸੰਸਾਰ ਦੇ ਪਦਾਰਥਾਂ ਤੋਂ ਤੇ ਵਾਂਝੇ ਇੱਕ ਦਿਨ ਹੋ ਜਾਣਾ ਫਿਰ ਕੀ ਇਹਦੇ ਯਤਨ ਕਰੀਏ
ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ
ਪਰਮਾਤਮਾ ਨੂੰ ਭੁਲਾ ਕੇ ਨਾ ਚ ਮਨ ਰੱਜਦਾ ਹੈ ਤੇ ਨਾ ਹੀ ਖੁਸ਼ ਹੁੰਦਾ ਹੈ ਖੁਸ਼ੀ ਤੇ ਰਜੇਵਾ ਨਾਮ ਚ ਹੀ ਹੈਗਾ ਹੈ
ਪ੍ਰਭੂ ਛੋੜ ਅਨ ਲਾਗੈ ਨਰਕ ਸਮਝੀਐ
ਇੱਥੇ ਮੈਂ ਵਿਚਾਰ ਪ੍ਰਾਰੰਭ ਕੀਤੀ ਸੀ ਨਾਮ ਨੂੰ ਛੱਡ ਕੇ ਜਿਹੜੇ ਹੋਰ ਪਾਸੇ ਲੱਗੇ ਹੋਏ ਕੋਈ ਕਬਰਾਂ ਨੂੰ ਮੱਥੇ ਪਿਆ ਟੇਕਦਾ ਹੈ ਮੈਂ ਤੇ ਹੈਰਾਨ ਹੁੰਦਾ ਮੈਂ ਕਦੀ ਮੁਸਲਮਾਨ ਵੀਰਾਂ ਨੂੰ ਕਬਰਾਂ ਤੇ ਜਾਂਦੇ ਦੇਖਿਆ ਹੀ ਨਹੀਂ ਇਹ ਸਾਡੇ ਹੀ ਨੇ ਜਿਹੜੇ ਜਾ ਜਾ ਕੇ ਦੀਵੇ ਜਗਾਉਂਦੇ ਨੇ ਬਈ ਕਿਤੇ ਉਹ ਪਤਾ ਨੀ ਨਾਮ ਦੇ ਕੀ ਹੈਗਾ ਬਈ ਉਹਦਾ ਕਿਤੇ ਹਨੇਰਾ ਨਾ ਰਹਿ ਜਾਏ ਬਈ ਸਦੀਆਂ ਪਹਿਲੇ ਜਿਹਦੀਆਂ ਅੱਖਾਂ ਬੁੱਝ ਗਈਆਂ ਨੇ ਕੰਬਖਤਾ ਤੇ ਉਹਨੂੰ ਜਾ ਕੇ ਚਾਨਣ ਕਰਦਾ ਹੈ ਜੇ ਚਾਨਣ ਪ੍ਰਾਪਤ ਕਰਨਾ ਹੈ ਆਪਣੇ ਜੀਵਨ ਵਿੱਚ ਤਾਂ ਸਾਹਿਬ ਕਹਿੰਦੇ ਨੇ ਗੁਰਬਾਣੀ ਇਸ ਜਗ ਮੈਂ ਚਾਨਣ ਤੇ ਕਈ ਪਖੰਡੀ ਆਪ ਹੀ ਬਹਿ ਜਾਂਦੇ ਨੇ ਬਈ ਮੇਰੇ ਚ ਫਲਾਣਾ ਸ਼ਹੀਦ ਆ ਗਿਆ ਬੜਾ ਇਹ ਵੀ ਚੱਲਦਾ ਪਿਆ ਮੈਂ ਅਰਜ਼ ਕਰਨਾ ਚਾਹੁੰਦਾ ਕੋਈ ਆਪ ਹੀ ਬਾਬੇ ਬਣ ਜਾਂਦੇ ਨੇ ਬਈ ਮੈਨੂੰ ਹੁਣ ਮੱਥਾ ਟੇਕੋ ਮੇਰੇ ਜੂਠੇ ਭਾਂਡਿਆਂ ਚ ਖਾਓ ਮੇਰੀਆਂ ਜੂਠੀਆਂ ਬੁਰਕੀਆਂ ਖਾਓ ਮੇਰੇ ਵਿੱਚ ਬਾਬਾ ਆ ਗਿਆ ਤੇ ਜਦ ਨੂੰ ਬਾਬੇ ਨੇ ਆਉਣਾ ਨਾ ਫਿਰ ਕੋਈ ਦਿਖਣਾ ਵੀ ਕੋਈ ਨਹੀਂ ਮੈਂ ਅਰਜ਼ ਕਰਨਾ ਚਾਹੁੰਦਾ ਇਸ ਲਈ ਇਹਨਾਂ ਪਖੰਡੀਆਂ ਦੇ ਜਾਲ ਵਿੱਚ ਫਸਣ ਦੀ ਲੋੜ ਨਹੀਂ ਹੈ ਇਹ ਆਪ ਵੀ ਨਾਮ ਨਾਲੋਂ ਟੁੱਟੇ ਹੋਏ ਨੇ ਤੇ ਤੁਹਾਨੂੰ ਵੀ ਤੋੜਦੇ ਪਏ ਨੇ ਇਸ ਕਰਕੇ ਜੇ ਇਸ ਪਾਸੇ ਜਾਵਾਂਗੇ ਤਾਂ ਜੀਵਨ ਨਰਕ ਹੀ ਬਣ ਜਾਣਾ ਹੈ
ਉਹ ਕਿਰਪਾਲ ਦਿਆਲ ਨਾਨਕ ਪਉ ਪੰਜੀਆ
ਪਰ ਬ੍ਰਹਮ ਪਰਮੇਸ਼ਵਰ ਦਇਆ ਦੇ ਘਰ ਕਿਰਪਾ ਦੇ ਸਾਗਰ ਦਇਆਲ ਪ੍ਰਭੂ ਮਿਹਰ ਕਰੋ ਇਹ ਮੇਰੇ ਮਨ ਦਾ ਬਾਰ ਬਾਰ ਜੰਮਣ ਮਰਨ ਦਾ ਤੂੰ ਨਾਮ ਦੀ ਦਾਤ ਦੇ ਤੇ ਇਹ ਭਉ ਦੂਰ ਹੋ ਜਾਏ ਸਾਹਿਬ ਮਿਹਰਾਂ ਨਾਲ ਨਿਵਾਜਣ। ਬੜੀ ਇਕਾਗਰਤਾ ਤੇ ਅਦਬ ਨਾਲ ਆਪ ਸਭ ਨੇ ਸਰਵਣ ਕੀਤਾ ਹੈ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕ ਦੀ ਝੋਲੀ ਚ ਪਾ ਕੇ ਨਿਵਾਜ਼ ਦੇਣਾ ਤੇ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਬਰਕਤਮਈ ਇਨਾਇਤਮਈ ਗੁਰੂ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ ਚ ਪਵਾਉਣੀ, ਫਿਰ ਅਰਦਾਸ ਸ਼ਾਮਿਲ ਹੋਣਾ। ਪਰ ਪੇਸ਼ ਕਰੇ ਨਾ ਆਖਰੀ ਵਾਲੀਆਂ ਦੋ ਪੰਕਤੀਆਂ ਦਾ ਪਾਠ ਮਿਲ ਕੇ ਕਰੀਏ ਤੇ ਸਰਵਣ ਕਰੀਏ।
ਪ੍ਰਭੂ ਛੋੜ ਅੰਨ ਲਾਗੈ ਨਰ ਕ੍ਰਿਸ਼ਨੰਦੀਏ ਕਿਰਪਾਲ ਦਿਆਲ ਨਾਨਕ ਭਉ ਭੰਜੀਐ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।